ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਪਰ ਆਰੰਭ ਕਰਨ ਲੱਗੇ। ਅਰਥਾਂ ਸਮੇਤ ਸਤਿਗੁਰੂ ਮਹਾਰਾਜ ਸਾਨੂੰ ਬੁੱਧੀ ਬਖਸ਼ਣ, ਸੋਝੀ ਬਖਸ਼ਣ ਪਿਆਰ ਸਤਿਕਾਰ ਦੇ ਨਾਲ। ਸੋ ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸੰਤਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੋਇੰਦਵਾਲ ਸਾਹਿਬ ਆਪਣੇ ਆਸਣ ਤੇ ਬਿਰਾਜਮਾਨ ਨੇ, ਬਹੁਤ ਭਾਰੀ ਭੀੜ ਸੰਗਤਾਂ ਦੀ। ਇਹਨਾਂ ਨੂੰ ਸੰਗਤ ਵਿੱਚ ਇੱਕ ਬੜਾ ਹੀ ਬਿਰਧ ਲੰਬੇ ਕੱਦ ਦਾ ਜੋਗੀ ਗੇਰੂ ਰੰਗੇ ਵਸਤਰ ਪਹਿਨੇ ਨੇ, ਬੜਾ ਬਿਰਧ ਹੈ। 1000 ਸਾਲ ਦੀ ਉਮਰ ਹੈ ਉਹਦੀ। ਆਇਆ ਬੜਾ ਹੌਲੀ 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 ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਉਂ ਜੋਗੀ ਰਾਜ, ਕਿੱਥੇ ਕੁ ਪਹੁੰਚੇ ਹੋ? ਕਹਿੰਦਾ ਮਹਾਰਾਜ ਜੀ, ਸਭ ਕੁਝ ਦੇਖ ਲਿਆ ਹੈ, ਰਿੱਧੀਆਂ ਸਿੱਧੀਆਂ ਦੇਖ ਲਈਆਂ ਹਨ, ਵਡਿਆਈਆਂ ਲੈ ਕੇ ਦੇਖ ਲਈਆਂ ਹਨ, ਬਹੁਤ ਮਾਇਆ ਵੀ ਦੇਖ ਲਈ ਹੈ, ਸਭ ਕੁਝ ਦੇਖਿਆ ਹੈ, ਪਰ ਆਨੰਦ ਨਹੀਂ ਆਇਆ ਹੈ, ਕਿਤੇ ਆਨੰਦ ਨਹੀਂ ਆਇਆ। ਮੈਂ ਬੜੇ ਚਿਰ ਤੋਂ ਇੱਛਾ ਰੱਖ ਕੇ ਬੈਠਾ ਸੀ, ਜਦ ਆਪ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਹੋ, ਮੈਂ ਉਦੋਂ ਦਾ ਹੀ ਸੋਚਦਾ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਾਵਾਂ। ਮਹਾਰਾਜ ਅੱਜ ਮੌਕਾ ਲੱਗਿਆ, ਆਪ ਦੀ ਕਿਰਪਾ ਹੋਈ, ਇਹ ਦਰਸ਼ਨ ਕਰਨ ਆਏ ਹਾਂ, ਹੁਣ ਆਪਦੇ ਚਰਨਾਂ 'ਚ ਬੇਨਤੀ ਹੈ ਕਿ ਮੈਨੂੰ ਆਨੰਦ ਦੀ ਦਾਤ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਨੰਦ ਇਸ ਪੁਰਾਣੇ ਖਲੜੇ 'ਚ ਹੁਣ ਆਨੰਦ ਨਹੀਂ ਰਿਹਾ, ਇਹ ਪੁਰਾਣੇ ਖਲੜੇ ਨੂੰ ਤਿਆਗ ਦਿਓ। ਤੁਸੀਂ ਸਾਡੇ ਗ੍ਰਹਿ ਵਿਖੇ ਸਾਡੇ ਹੀ ਸਪੁੱਤਰ ਭਾਈ ਮੋਹਰੀ ਦੇ ਘਰ ਜਨਮ ਲਓ, ਫਿਰ ਤੁਹਾਨੂੰ ਆਨੰਦ ਆਵੇਗਾ। ਸੋ ਇਸ ਤਰ੍ਹਾਂ ਉਹ ਜੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ, ਸੰਸਕਾਰ ਉੱਥੇ ਕਰ ਦਿੱਤਾ, ਸਮਾਂ ਪਾ ਕੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ। ਲਿਆ ਕੇ ਇਸ਼ਨਾਨ ਕਰਵਾ ਕੇ ਵਸਤਰ 'ਚ ਲਪੇਟ ਕੇ ਮਹਾਰਾਜ ਜੀ ਦੀ ਗੋਦ ਵਿੱਚ ਲਿਆ ਕੇ ਜਦੋਂ ਬੱਚੇ ਨੂੰ ਲਿਟਾਇਆ, ਮਹਾਰਾਜ ਕਹਿੰਦੇ, ਆ ਗਏ ਆਨੰਦ ਜੀ ਆਨੰਦ ਲੈਣ ਵਾਸਤੇ। ਉਸ ਵਕਤ ਸਤਿਗੁਰੂ ਬੜੇ ਪ੍ਰਸੰਨ ਹੋਏ, ਨਾਲੇ ਮਹਾਰਾਜ ਮੁਸਕਰਾਈ ਜਾਂਦੇ ਨੇ, ਨਾਲੇ ਆਨੰਦ ਸਾਹਿਬ ਪਰ ਆਰੰਭ ਕਰ ਦਿੱਤਾ ਰਚਨਾ, ਨਾਲ ਨਾਲ ਲਿਖਣ ਵਾਲਾ ਵੀ ਬਿਠਾ ਲਿਆ, ਲਿਖ ਬਈ। ਉਸ ਬੱਚੇ ਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖਿਆ। ਉਹੀ ਆਨੰਦ ਹੈ ਜਿਹੜੇ ਸ਼ਾਮ ਦੀ ਕਥਾ ਸੁਣਦੀਆਂ ਸੰਗਤਾਂ, ਉਹਨਾਂ ਨੂੰ ਪਤਾ ਕਿ ਇਹੀ ਉਹ ਆਨੰਦ ਹੈ ਜਿਹੜਾ ਛੇਵੇਂ ਪਾਤਸ਼ਾਹ ਨੂੰ ਮਿਲਣ ਕੀਰਤਪੁਰ ਸਾਹਿਬ ਆਇਆ ਸੀ। ਸਤਿਗੁਰੂ ਜੀ ਨੇ ਆਪ ਕਿਹਾ ਸੀ ਵੀ ਅਸੀਂ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਦੀ ਸੇਵਾ ਨਹੀਂ ਕੀਤੀ, ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ। ਛੇਵੇਂ ਪਾਤਸ਼ਾਹ ਨੇ ਆਪਣੀ ਪਾਲਕੀ ਭੇਜੀ, ਬਾਬਾ ਆਨੰਦ ਜੀ ਵਿੱਚ ਬੈਠ ਕੇ ਆਏ, ਚਾਰੇ ਪਾਸਿਓਂ ਪਾਲਕੀ ਦੇ ਕੱਪੜਾ ਵੀ ਲੱਗਿਆ ਹੁੰਦਾ, ਬੰਦ ਜੀ ਹੁੰਦੀ ਇੱਕ ਤਰ੍ਹਾਂ ਨਾਲ। ਛੇਵੇਂ ਪਾਤਸ਼ਾਹ ਨੇ ਜਦੋਂ ਆ ਕੇ ਦੱਸਿਆ ਭਾਈ ਬੀਬੀ ਚੰਦ ਨੇ ਕਿ ਭਾਈ ਆਨੰਦ ਜੀ ਆਏ ਨੇ, ਉਸ ਵਕਤ ਮਹਾਰਾਜ ਨੇ ਬੁੱਲਾਂ ਦੇ ਉੱਤੇ ਉਂਗਲ ਰੱਖ ਕੇ ਕਿਹਾ, ਸਾਰਿਆਂ ਨੂੰ ਬੋਲਿਓ ਨਾ, ਕੋਈ ਦੱਸਿਓ ਨਾ। ਸਤਿਗੁਰੂ ਜੀ ਪਿੱਛੇ ਪਿੱਛੇ ਜਾ ਕੇ ਪਾਲਕੀ ਨੂੰ ਮੋਢਾ ਲਾ ਕੇ ਆਪ ਆਨੰਦ ਜੀ ਦੀ ਸੇਵਾ ਕਰਦੇ ਆ ਰਹੇ ਸੀ। ਕਹਿੰਦੇ, ਕਿਉਂਕਿ ਅਸੀਂ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਤੋਂ ਅਸੀਂ ਸਾਰਾ ਕੁਝ ਲਿਆ ਹੈ ਸੋਢੀਆਂ ਨੇ। ਬਾਬਾ ਆਨੰਦ ਜੀ ਵੀ ਅੰਤਰਜਾਮੀ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਕੁਛ ਗੜਬੜ ਹੋ ਰਹੀ ਹੈ। ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ ਥੱਲੇ, ਭੱਜ ਕੇ ਆ ਕੇ ਸਤਿਗੁਰੂ ਦੇ ਚਰਨਾਂ ਨਾਲ ਲਿਪਟ ਕੇ ਕਹਿੰਦੇ, ਹੁਣ ਬਸ ਵੀ ਕਰੋ, ਹੁਣ ਸਾਡੀਆਂ ਇੰਨੀਆਂ ਪਰਖਾਂ ਕਿਉਂ ਲੈਂਦੇ ਹੋ ਆਪ, ਇਹ ਉਹ ਬਾਬਾ ਆਨੰਦ ਜੀ ਹੈ। ਸੋ ਇਸ ਕਰਕੇ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਰਚੀ, ਸਾਰੀਆਂ 40 ਪੌੜੀਆਂ ਰਚ ਕੇ ਬਹੁਤ ਇੱਕੋ ਬਚਨ ਮਹਾਰਾਜ ਨੇ ਕਰਤਾ ਕਿ ਸੁਣ ਨਾਲ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਬੁਲਾਇਆ। ਬੱਲੂ ਭਾਈ ਢੋਲਕੀ ਲਿਆ, ਛੈਣੇ ਲਿਆ, ਚਿਮਟੇ ਲਿਆ, ਕੋਠੇ ਦੇ ਉੱਤੇ ਚੜ ਜਾਓ ਸਾਰੇ। ਭਾਈ ਮੋਹਰੀ ਸਣੇ ਹੋਰ ਸਾਰੀਆਂ ਸੰਗਤਾਂ ਕੋਠੇ ਦੇ ਉੱਤੇ ਚੜਾ ਕੇ ਕਹਿੰਦੇ ਗਾਇਨ ਕਰੋ, ਗਾ ਕੇ ਆਨੰਦ ਸਾਹਿਬ ਦਾ ਪਾਠ ਕਰੋ, ਗਾਓ ਇਹਨੂੰ। ਕਹਿੰਦੇ ਇਹ ਗਾਉਣ ਵਾਲੀ ਬਾਣੀ ਹੈ। ਤਾਂ ਫਿਰ ਸਾਰੀ ਸੰਗਤ ਨੇ ਇਹ ਬਾਣੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕੀਤੀ। ਇਹ ਬਾਣੀ ਜੀਵਨ ਮੁਕਤੀ ਦਿੰਦੀ ਹੈ, ਆਨੰਦ ਦਿੰਦੀ ਹੈ, ਆਤਮਕ ਆਨੰਦ ਦਿੰਦੀ ਹੈ। ਆਨੰਦ ਸੁਣੋ ਵਡਭਾਗੀ ਹੋ, ਐੜਾ ਨੰਨਾ ਦੱਦਾ ਹੀ ਹੈ, ਆਨੰਦ ਹੀ ਪਾਠ ਹੈ। ਇਹ ਸਤਿਗੁਰੂ ਦੀ ਆਪਣੀ ਸੁਤੰਤਰਤਾ ਹੈ, ਪਿੰਗਲ ਦੇ ਮੁਤਾਬਕ ਵੀ ਕੋਈ ਫਿਰ ਮਾਤਰਾ ਵੱਧਦੀ ਘੱਟਦੀ ਹੁੰਦੀ, ਤਾਂਹੀਓ ਆਨੰਦ ਨਹੀਂ ਲਿਖਿਆ। ਪਹਿਲਾਂ ਤਾਂ ਸਾਰਿਆਂ ਨੇ ਵਿੱਚ ਵਿੱਚ ਇਹਨੂੰ ਆਨੰਦ ਕਰਨਾ ਸ਼ੁਰੂ ਕਰ ਦਿੱਤਾ, ਵਿੱਚ ਵਿੱਚ ਕਈਆਂ ਨੇ ਬੜੇ ਜਿਹੜੇ ਸਿਆਣੇ ਸੀਗੇ ਵਿਦਵਾਨ ਉਹਨਾਂ ਨੇ ਵੀ ਕੀਤਾ, ਪਰ ਦੁਬਾਰਾ ਹੁਣ ਫਿਰ ਗਿਆਨੀ ਹਰਬੰਸ ਸਿੰਘ ਜੀ ਨੇ ਸਾਰਿਆਂ ਨੂੰ ਸਮਝਾਇਆ ਵੀ ਇਹ। ਮੈਂ ਵੀ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਇਹ ਐੜਾ ਨੰਨਾ ਦੱਦਾ ਲਿਖਿਆ ਹੋਇਆ। ਕਹਿੰਦੇ ਇੱਥੇ ਸਿਰਫ ਬਿੰਦੀ ਦੀ ਤਾਂ ਪ੍ਰਯੋਗ ਹੋ ਸਕਦਾ, ਪਰ ਟਿੱਪੀ ਦਾ ਨਹੀਂ ਹੋ ਸਕਦਾ, ਕਿਉਂਕਿ ਆਨੰਦ ਤਾਂ ਕਹਿ ਸਕਦੇ, ਆਨੰਦ ਨਹੀਂ ਕਹਿ ਸਕਦੇ, ਕਿਉਂਕਿ ਟਕਸਾਲ ਦਾ ਪਾਠ ਵੀ ਇਹ ਆਨੰਦ ਹੀ ਹੈ। ਅਤੇ ਹੁਣ ਦੁਬਾਰਾ ਘੁੰਮ ਘੁੰਮਾ ਕੇ ਫਿਰ ਹੀ ਆਨੰਦ ਪਾਠ ਕਰਨ ਲੱਗੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਮਹਾਰਾਜ ਨੇ ਸਾਰੇ ਮਨੋਰਥ ਹੀ ਪੂਰੇ ਕਰ ਦਿੱਤੇ ਨੇ, ਇਹਦੇ ਵਿੱਚ ਪਾਰ ਬ੍ਰਹਮ ਪ੍ਰਭ ਪਾਇਆ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਉਹ ਵੀ ਪਾਓ। ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹਨੂੰ ਸੁਣਨ ਵਾਲੇ ਪੁਨੀਤ ਹੋ ਜਾਣਗੇ, ਕਹਿਣ ਵਾਲੇ ਪਵਿੱਤਰ ਹੋ ਜਾਣਗੇ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ। ਇੱਕ ਰਸ ਉਹਨਾਂ ਦੇ ਅੰਦਰ ਵਾਜੇ ਵੱਜ ਪੈਣਗੇ। ਇਹ ਹੁਣ ਪ੍ਰੈਕਟੀਕਲ 'ਚ ਲਿਆਉਣੀ ਚੀਜ਼ ਆਪਾਂ ਨੇ ਆਨੰਦ ਸਾਹਿਬ ਦਾ, ਇਹ ਜੋ ਮਹਾਰਾਜ ਨੇ ਪਿੱਛੇ ਮਹਾਤਮ ਕਿਹਾ ਹੈ। ਹੁਣ ਪ੍ਰੈਕਟੀਕਲ ਤੁਹਾਡੇ 'ਚ ਉਹ ਬੰਦਾ ਕਰੂਗਾ ਜਿਹਨੂੰ ਬਹੁਤੀ ਲੋੜ ਹੈ ਆਪਣੇ ਕੰਮਾਂ ਕਾਰਾਂ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ। ਕਿਉਂਕਿ ਅਸੀਂ ਤਾਂ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਪ੍ਰੈਕਟੀਕਲ ਇਹਦਾ। ਜੇ ਜੀਵਨ ਮੁਕਤੀ ਦੀ ਹੀ ਪ੍ਰਾਪਤੀ ਕਰਨੀ ਕਿ ਜਿਉਂਦੇ ਹੀ ਮੈਂ ਮੁਕਤ ਹੋ ਜਾਵਾਂ, ਜਿਉਂਦੇ ਬਦੇਹੀ ਹੋ ਜਾਵਾਂ, ਜਦ ਜੀ ਕਰੇ ਸਰੀਰ ਨੂੰ ਛੱਡ ਕੇ ਇੱਕ ਪਾਸੇ ਖੜਾ ਹੋ ਜਾਵਾਂ, ਜਦ ਜੀ ਕਰੇ ਸੱਚਖੰਡ ਚੱਲਿਆ ਜਾਵਾਂ, ਜਦ ਜੀ ਕਰੇ ਵਾਪਸ ਮੁੜਿਆਵਾਂ। ਲੈਣੀ ਇੰਨੀ ਸ਼ਕਤੀ ਤਾਂ 101 ਆਨੰਦ ਸਾਹਿਬ ਦਾ ਪਾਠ ਰੋਜ਼ ਕਰੋ ਜੇ ਉਹ ਬਦੇਹ ਮੁਕਤੀ ਲੈਣੀ ਹੈ। ਜੇ ਸੰਸਾਰੀ ਕੰਮ ਬਣਾਉਣੇ ਆ ਫਿਰ 25 ਪਾਠ ਹੀ ਬੜੇ ਆ। ਇਸ ਕਰਕੇ ਜੇ ਹੋਰ ਘੱਟ ਛੋਟਾ ਕੰਮ ਹੈ ਫਿਰ ਉਨੇ ਪਾਠ ਬੜੇ ਆ। ਇਹ ਤਾਂ ਜਿੰਨੇ ਪਾਠ ਕਰੋਗੇ ਉਨੀ ਕਿਰਪਾ ਹੋ ਜਾਂਦੀ ਹੈ। ਇਹ ਜੀਵਨ ਮੁਕਤੀ ਨੂੰ ਦਿੰਦਾ ਆਨੰਦ ਸਾਹਿਬ, ਔਰ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਆਨੰਦ ਕਾਰਜ ਜਿਹੜਾ ਆਪਾਂ ਕਹਿੰਦੇ ਵਿਆਹ ਦੇ ਸਮੇਂ 'ਤੇ, ਇਸੇ ਕਰਕੇ ਉਹਦਾ ਨਾਂ ਵੀ ਆਨੰਦ ਕਾਰਜ ਪਿਆ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸਮੇਂ 'ਤੇ ਜਿਵੇਂ ਇੱਕ ਸਿੰਘ ਨੇ ਜਦੋਂ ਸੰਥਿਆ ਸ਼ੁਰੂ ਕੀਤੀ ਸੀ, ਉਹਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੱਥੇ ਟਿਕ ਗਿਆ ਸੀ ਬਸ, ਉਹ ਆਨੰਦ ਸਾਹਿਬ ਦੀ ਕਿਰਪਾ ਹੋ ਗਈ। ਇੱਕ ਸਿੰਘ ਇਹੋ ਜਿਹਾ ਸੀ ਦਸਵੇਂ ਪਾਤਸ਼ਾਹ ਵੇਲੇ ਜਿਹਨੇ ਇਹ ਪੜਿਆ ਸੀ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾ ਹੀ ਤੇਰਾ ਨਾਲੇ, ਉਹ ਤਾਂ ਜੰਗਲਾਂ ਨੂੰ ਹੀ ਚੱਲਿਆ ਗਿਆ ਸੀ। ਮਹਾਰਾਜ ਨੇ ਵਾਪਸ ਮੜਵਾਇਆ, ਕਹਿੰਦਾ ਮੁੜ ਗਿਆ। ਆ ਪਰਿਵਾਰ ਨੂੰ ਕਿਹਨੇ ਸਾਹਮਣਾ, ਕਹਿੰਦੇ ਮਹਾਰਾਜ ਤੁਸੀਂ ਕਿ ਇਹੋ ਪਰਿਵਾਰ ਜਿਹੜਾ ਦੇਖਦਾ ਇਹ ਤੇਰੇ ਨਾਲ ਨਹੀਂ ਜਾਣਾ, ਮੈਂ ਤਾਂ ਛੱਡਤਾ ਹੁਣ ਸਾਰਾ ਕੁਛ। ਸਤਿਗੁਰੂ ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਵਿਰਾਗ ਦੇ ਵਿੱਚ ਰਹਿਣਾ। ਇਸ ਕਰਕੇ ਆਨੰਦ ਸਾਹਿਬ ਦੀ ਬੜੀ ਮਹਾਨਤਾ ਹੈ। ਕਿਸੇ ਕੌਮ ਦੇ ਵਿੱਚ ਇਹੀ ਜਿਹੀ ਚੀਜ਼ ਨਹੀਂ ਕਿ ਬੱਚਾ ਜਨਮ ਲਵੇ ਤਾਂ ਉਹੀ ਬਾਣੀ, ਆਨੰਦ ਕਾਰਜਾਂ ਵੇਲੇ ਵੀ ਉਹੀ ਬਾਣੀ, ਅਤੇ ਫਿਰ ਪੁਰਾਣੀ ਚੜ੍ਹਾਈ ਕਰਜੇ ਫਿਰ ਵੀ ਉਹੀ ਬਾਣੀ। ਉਹ ਤਾਂ ਸਿਰਫ ਇੱਕ ਆਨੰਦ ਸਾਹਿਬ ਹੀ ਹੈ ਕਿ ਜਦੋਂ ਬਾਲਕ ਜਨਮੇ ਤਾਂ ਵੀ ਆਨੰਦ ਸਾਹਿਬ ਦਾ ਪਾਠ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਗੁਰਬਾਣੀ ਦਾ ਪ੍ਰਮਾਣ ਹੈ, ਪੰਜਵੇਂ ਪਾਤਸ਼ਾਹ ਨੇ ਲਿਖਿਆ ਹੋਇਆ। ਜਦ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਤਾਂ ਵੀ ਪੰਜਵੇਂ ਪਾਤਸ਼ਾਹ ਨੇ ਆਨੰਦ ਸਾਹਿਬ ਹੀ ਪੜਵਾਇਆ ਸੀ ਸਾਰਾ। ਗੁਰਬਾਣੀ ਸਖੀ ਆਨੰਦ ਗਾਵੈ, ਸਾਰਿਆਂ ਨੇ ਆਨੰਦ ਸਾਹਿਬ ਦਾ ਹੀ ਪਾਠ ਕੀਤਾ ਸੀ। ਇਹ ਕਰਕੇ ਜੇ ਆਨੰਦ ਸਾਹਿਬ ਦੇ ਵਿੱਚ ਇੱਕ ਖਾਸ ਨਿਮਗਨਤਾ ਹੈ, ਸਿਰਫ ਤੁਸੀਂ ਪ੍ਰੈਕਟੀਕਲ ਵਜੋਂ 5 ਪਾਠ ਕਰਕੇ ਰੋਜ਼ ਦੇਖ ਲੈਣੇ ਇਹਦੇ, ਇਹ ਤੁਹਾਨੂੰ ਸਾਰਾ ਦਿਨ ਇਉਂ ਰੱਖੇਗਾ ਜਿਵੇਂ ਪਤਾ ਨਹੀਂ ਕੀ ਸਰੂਰ ਚੜਿਆ ਹੁੰਦਾ ਬੰਦੇ ਨੂੰ। ਸਾਰਾ ਦਿਨ ਬੰਦਾ ਖੁਸ਼ ਹੀ ਰਹਿੰਦਾ ਅਤੇ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ। ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਰਾਮ ਕਲੀ ਰਾਗ ਦੇ ਵਿੱਚ ਮਹੱਲਾ 3 ਆਨੰਦ। तीसरे पातशाह की बाणी है आनंद सरलेख के थले बाणी उच्चारण की है अमृत संचार च पंजवीं थां ते पढ़ी है आनंद का नाम अमृत भी है अमृत रूप बाणी है आनंदमयी बाणी है इस करके दसवें पातशाह ने पंजां बाणियां च रखी है बाणी एक ओंकार सतगुर प्रसाद ओंकार जो केवल एको एक है सतगुरु की प्रसाद कृपा द्वारा प्राप्त होंदा है आनंद भया मेरी माए सतगुरु मैं पाया धन गुरु अमरदास साहब महाराज किन्नी बारी गंगा नूं तारन गए चरण पाउण गए उहदी बेनती करन ते जदों उत्थे इक बैरागी साधु नाल चर्चा होई आपस दे विच गल्लां बातां करदिआं बासर के नगर पहुंच गए प्रशादा छक रहा सी बैरागी साधु ते सतगुरु जी छका रहे सी अपने ग्रह दे विच कहिंदा बई तुहाडे महाराज जी बचन बड़े वधिया ने तुहाडा गुरु कौण है सतगुरु कहने मैं तो हले गुरु धारण करना है उन्हें उत्थे रोटी छड़ दित्ती कहना मेरे तो सारे पुन ही नष्ट हो गए मेरा तो जन्म व्यर्थ हो गया मैं बड़ा वड्डा गुनाह कर लिया मैं निगुरे के हथों रोटी खा ली सतगुरु जी ने बड़ा इस गल की मन में सट बजी भी गुरु ने हल तक धारण किया सतगुरु जी ने तो नींद ना आवे प्रशादा ना छकन अपना उपर उदों कोठियां दे उत्ते मंजे डाह के आराम करते होंदे सी ठंडी ठंडी हवा है गर्मी दिन ने पर रात नूं बैठे रहे अकाल पुरख अगे बेनतियां करते रहे जदों अमृत वेला होया दो तीन क बजे तो बड़ी कोई मिठी मिठी आवाज आउंदी वी मिनी मिनी आवाज कोई सुनते ने पौड़ी तो उतर के बाहर ही चुल्हे होंदे सी उदों चुल्हे के दुआले एक कंध होंदी सी उहनूं ओटा कहिंदे सी उह ओटे के दुआले खड़े होके ओल्हे होके सुनदे ने देखदे ने कि मेरी भतीज नौ ही है बीबी अमरो गुरु अंगद देव जी सपुत्री वह आसा दीवार पढ़ रही है उन्हें अखीर में एक शब्द पढ़िया मारू महला पहला घर पहला करनी कागद मन मसवाणी बुरा भला दोए लेख पे ज्यों ज्यों किरत चलाए त्यों चली है ताओ गुण नाही अंत हरे चित चेतस की नहीं बावरिया हर बिसरत तेरे गुण गलिया रहाओ जाल ही रहन जाल दिन हुआ जेती कड़ी फाही तेती रस रस चोग चुगै नितफास है छूट समूढ़े कवन गुणी काया आरण मन विच लोहा पंच अग्नि तित लाग रही कोयले पाप पड़े ते सुपर मन जलिया सन्नी चिंत भई पया मनूर कंचन फिर होवै मनूर वह लोहा हुंदा जिहड़ा खराद के बाहर सुट दिता जाता बिल्कुल बूरा जिहा हुंदा खराद वालियां दी दुकान दे बाहर पिया हुंदा उहदे उत्ते मीह पै जांदा उहनूं जंगाल लग जांदा हुण मनूर नूं कोई मुड़ के दुबारा लोहे च तब्दील नहीं कर सकता क्योंकि मनूर तां बिल्कुल खत्म हो जांदा सो इस करके महाराज जी कहने भया मनूर कंचन फिर होवै कहने साडे सतगुरु च इन्नी समर्था है कि मनूर वर्गा बंदा हो जाए गलिया सड़िया बिल्कुल ही नशियां दा मारिया होवे भावें पापां दा दबिया होवे पतत आदमी नूं भी सतगुरु सोने वर्गा बना दे जे संगत च आ के बैठ जाए भया मनूर कंचन फिर होवै जे गुर मिलत नेहा पर जे उह जिहा गुरु मिल जाए वह किवें ठीक करेगा कहने एक नाम अमृत देवे तो नानक त्रिष्ट देहा तां देही दी कल्याण हुंदी जे सतगुरु नाम अमृत सिख नूं बख्शिश कर देण इन्ने बचन सुन के महाराज ने सामने होके पुछया बीबी की दी कलाम है कहने गुरु नानक देव जी दी कहने वह कित्थे ने कहने वह तो सचखंड वासी हो गए हुण उहनां दी थां ते कौण है कहने मेरे पिता जी गुरु अंगद देव जी कहने गुरु तां घर विच ही है गंगा घर च वगदी मैं एवें बाहर तुरिया फिरद रहा मेरा मिलाप करवाओ साखी का सारे नूं पता भी यार इन्नी गल ही है बस भी मिलाप कराउण लै गए पिंड दे बाहर खड़ा करता खडूर साहब गुरु साहब जी नूं जब बीबी ने जाके मत्था टेकिया गुरु अंगद देव जी नूं महाराज कहण लगे जिन्हां नूं नाल लैके आया उन्हां नूं बाहर खड़ा कर आया जाओ लैके आओ जाके जब लैके आंदा महाराज गुरु अमरदास जी नूं गुरु अंगद देव जी खड़े हो गए मेरे कुड़म आए ने ते मैं अपने गलवक्कड़ी च लैके मिला इन्हां नूं महाराज ने अपनिया बाहां फैला लिया पर गुरु अमरदास जी कहते अज मैं कुड़माचारी च नहीं आया अज तो मैं थोड़ा सिख बनना आया इं कह के चरणा ते डिग पे धन गुरु अमरदास महाराज गुरु अंगद देव के चरणा नाल लिपट के महाराज ने उठा के गल नाल ला लिया कहते तुहाडी थां इत्थे नहीं तुहाडी थां तां इत्थे साडे नाल लगो आके उस दिन तो सतगुरु कहने ऐसी कृपा हुई बस बारह साल अथाण थक सेवा करके ਤਾਂ ਸਤਿਗੁਰੂ ਲਿਖਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿੰਦੇ ਜਦੋਂ ਦਾ ਮੈਂ ਗੁਰੂ ਅੰਗਦ ਦੇਵ ਜੀ ਦੀ ਪ੍ਰਾਪਤੀ ਕੀਤੀ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਕੀਤੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਕੀਤੀ ਹੈ ਤਾਂ ਜਾਣੋ ਵੀ ਆਨੰਦ ਭਇਆ ਮੇਰੀ ਮਾਏ ਬਹੁਤ ਆਤਮਕ ਖੇੜਾ ਪ੍ਰਾਪਤ ਹੋ ਗਿਆ ਮੈਨੂੰ ਅੰਨ ਦ ਅੱਖਰੀ ਅਰਥ ਬਣਦਾ ਹੈ ਅਨ ਤੇ ਦੋ, ਦੋ ਹੁੰਦਾ ਦਵੈਸ਼, ਈਰਖਾ ਤੋਂ ਅਨ ਰਹਿਤ, ਈਰਖਾ ਤੇ ਦਵੈਸ਼ ਤੋਂ ਰਹਿਤ ਜਿਹੜੀ ਬਿਰਤੀ ਹੈ ਜਦੋਂ ਬਣ ਜਾਂਦੀ ਤਾਂ ਬੰਦੇ ਨੂੰ ਆਨੰਦ ਹੀ ਬਣਿਆ ਰਹਿੰਦਾ। ਇੱਥੇ ਲੋਕ ਖਿੱਚ ਖਿੱਚ ਮਰ ਜਾਂਦੇ ਨੇ ਇੱਕ ਦੂਜੇ ਨਾਲ ਈਰਖਾ ਕਰ ਕਰਕੇ, ਦੂਜਿਆਂ ਧਰਮਾਂ ਨਾਲ ਨਫ਼ਰਤਾਂ ਕਰਕੇ, ਫਲਾਨਾ ਬੰਦਾ ਫਲਾਨੇ ਦੇਸ਼ ਦਾ ਫਲਾਨੇ ਕੌਮ ਦਾ। ਪਰ ਰੱਬ ਦੇ ਪਿਆਰਿਆਂ ਦੇ ਅੰਦਰ ਇੰਨਾ ਆਨੰਦ ਹੁੰਦਾ ਹੈ ਕਿ ਉਹ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ, ਪਸ਼ੂ ਪੰਛੀਆਂ ਨਾਲ ਵੀ ਨਹੀਂ ਕਰਦੇ। ਉਹ ਤਾਂ ਹਰੇਕ ਦੇ ਵਿੱਚ ਚੀਟੀ ਤੇ ਕੁੰਚਰ ਜਾਂ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹਨਾਂ ਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਹੈ, ਉਹਨਾਂ ਨੂੰ ਸਾਰੇ ਆਪਣੇ ਆਪਣੇ ਨਜ਼ਰ ਆਉਂਦੇ ਨੇ ਵੀ ਸਾਰੇ ਮੇਰੇ ਨੇ, ਕੋਈ ਬਗਾਨਾ ਨਹੀਂ ਹੈ ਇੱਥੇ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਹਾਰਾਜ ਕਹਿੰਦੇ ਮੈਂ ਸਤਿਗੁਰ ਦੀ ਪ੍ਰਾਪਤੀ ਤਾਂ ਕੀਤੀ ਹੈ, ਪਰ ਮੈਂ ਸਤਿਗੁਰੂ ਨੂੰ ਗਿਆਨ ਸੰਯੁਕਤ ਪ੍ਰਾਪਤ ਕੀਤਾ। ਸਹਿਜ ਨਤ ਮਤਲਬ ਗਿਆਨ ਸੇਤੀ ਸੰਯੁਕਤ, ਗਿਆਨ ਸਮੇਤ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ। ਇੱਕ ਇੱਕ ਦੁਨੀਆਂ 'ਚ ਉਹ ਵੀ ਗੁਰੂ ਨੇ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹਨ, ਤ੍ਰੀਵ ਗਿਆਨ ਨਹੀਂ ਹੈ। ਦੂਸਰਾ ਸਤਿਗੁਰੂ ਦਾ ਯੋਗੀ ਨੂੰ ਸਮਝਾਉਣ ਦਾ ਭਾਵ ਇਹ ਸੀ ਕਿ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮੈਂ ਸਤਿਗੁਰੂ ਦੀ ਪ੍ਰਾਪਤੀ ਹੱਠ ਯੋਗ ਨਾਲ ਨਹੀਂ ਕੀਤੀ, ਹੱਠ ਕਰਕੇ ਨਹੀਂ ਕੀਤੀ, ਮੈਂ ਸਹਿਜ ਯੋਗ ਨਾਲ ਸਤਿਗੁਰ ਦੀ ਪ੍ਰਾਪਤੀ ਕੀਤੀ ਹੈ। ਸੁੱਤੇ ਸਿੱਧੀ ਮੈਨੂੰ ਸਤਿਗੁਰ ਦੀ ਪ੍ਰਾਪਤੀ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਨਾਲ। ਜਦੋਂ ਤੋਂ ਮੈਨੂੰ ਸਤਿਗੁਰੂ ਮਿਲੇ ਨੇ, ਮਨ ਵਜੀਆਂ ਵਾਧਾਈਆਂ, ਉਦੋਂ ਦੀਆਂ ਮੇਰੇ ਮਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਹੋ ਗਏ ਨੇ। ਮਨ ਦੇ ਅੰਦਰ ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਨੇ, ਆਪੇ ਵਧਾਈਆਂ ਵੱਜ ਰਹੀਆਂ। ਆਮ ਆਪਾਂ ਕਿਸੇ ਨੂੰ ਮਿਲ ਕੇ ਵਧਾਈਆਂ ਨੇ, ਵਧਾਈਆਂ ਜੀ ਵਧਾਈਆਂ, ਤੁਹਾਨੂੰ ਬੜੀਆਂ ਵਧਾਈਆਂ ਹੋਣ। ਕਈ ਅੱਖਰ ਆਪਾਂ ਆਪਣੇ ਆਪ ਹੀ ਬਦਲਦੇ ਹੁੰਦੇ ਹਾਂ। ਇਹ ਅੱਖਰ ਹੈਗਾ ਵਾਹਵੇ ਨੂੰ ਕੰਨਾ, ਧੱਦੇ ਨੂੰ ਕੰਨਾ, ਵਾਧਾਈਆਂ। ਇਹ ਹੁਣ ਜਦੋਂ ਵੀ ਜਿੱਥੇ ਵੀ ਮਰਜ਼ੀ ਚਲੇ ਜਾਓ ਸੰਸਾਰ ਭਰ ਦੇ ਵਿੱਚ ਜਿੰਨੀ ਸੰਗਤ ਆ ਨਾ, ਸਾਰੀ ਕਹਿੰਦੀ ਮਨ ਵੱਜੀਆਂ ਵਧਾਈਆਂ। ਵਾਹਵੇ ਦਾ ਕੰਨਾ ਤੇ ਬੋਲਣਾ ਹੀ ਨਹੀਂ ਕਿਸੇ ਨੇ। ਕਿਸੇ ਨੂੰ ਗਿਆਨ ਹੋਵੇਗਾ ਕਿ ਵਾਹਵੇ ਨੂੰ ਕੰਨਾ ਵੀ ਲੱਗਿਆ ਹੋਇਆ। ਇਸ ਕਰਕੇ ਜਿੰਨੀ ਪੰਗਤੀਆਂ ਲਿਖੀਆਂ ਹੋਈਆਂ, ਜਿੰਨੇ ਅੱਖਰ ਲਿਖੇ, ਉਹਨਾਂ ਦਾ ਬੜਾ ਧਿਆਨ ਦਿਓ। ਅੱਗੇ ਵਾਸਤੇ ਕਦੇ ਵੀ ਨੋਟ ਕਰ ਲੈਣਾ ਕਿ ਪਾਠ ਕਰਨ ਵੇਲੇ ਜ਼ਰੂਰ ਦੇਖੋ, ਵਾਧਾਈਆਂ, ਮਨ ਦੇ ਅੰਦਰ ਵਾਧਾਈਆਂ ਵੱਜੀਆਂ, ਖੁਸ਼ੀਆਂ ਖੇੜੇ ਹੋ ਗਏ ਨੇ, ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਬਾਹਰ ਨੂੰ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿੰਦੇ ਰਾਗ ਸਾਰੇ, ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲੱਪ ਹੈ ਅੱਠ ਨੰਦਨ। ਇਸ ਕਰਕੇ ਜਿੰਨੇ ਰਾਗ ਇੱਕ, ਪੰਜ ਉਹਨਾਂ ਦੇ ਪੁੱਤਰ, ਸੋ ਇਸ ਪ੍ਰਕਾਰ ਪੰਜ ਪੰਜ ਉਹਨਾਂ ਦੀਆਂ ਇਸਤਰੀਆਂ, ਰਾਗ ਏਕ ਸੰਗ ਪੰਚ ਬਰ ਅੰਗਨ, ਬਰ ਸ੍ਰੇਸ਼ਟ ਅੰਗਨ ਇਸਤਰੀਆਂ, ਸੰਗ ਅਲੱਪ ਹੈ ਅੱਠ ਨੰਦਨ, ਅੱਠ ਅੱਠ ਉਹਨਾਂ ਦੇ ਪੁੱਤਰ ਨੇ। ਇਸ ਤਰ੍ਹਾਂ ਕੁੱਲ ਰਾਗ ਉਹਨਾਂ ਦੇ ਪੁੱਤਰ, ਉਹਨਾਂ ਦੀਆਂ ਇਸਤਰੀਆਂ, ਰਤਨ ਤੋਂ ਭਾਵ ਉਹਨਾਂ ਦੇ ਪੁੱਤਰ ਨੇ, ਪਰਿਵਾਰ ਪਰੀਆਂ ਉਹਨਾਂ ਦਾ ਸਾਰਾ ਪਰਿਵਾਰ, ਤੇ ਪਰੀਆਂ ਜਿਹੜੀਆਂ ਰਾਗਣੀਆਂ ਨੇ, ਸ਼ਬਦ ਗਾਵਣ ਆਈਆਂ, ਸਧਾਰਨ ਸ਼ਬਦ ਨੂੰ ਗਾਇਨ ਕਰਦੀਆਂ। ਪਰ ਸਤਿਗੁਰੂ ਕਹਿੰਦੇ ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਹਿੰਦੇ ਹੋਰ ਕੋਈ ਸ਼ਬਦ ਨਾ ਪੜਿਓ, ਇੱਥੇ ਬਾਹਰਲਾ ਸ਼ਬਦ ਪੜ੍ਹਨਾ ਤਾਂ ਹਰੀ ਦਾ ਹੀ ਪੜਿਓ, ਬਾਹਰਲੇ ਗੀਤ ਗਾਇਨ ਨਹੀਂ ਕਰਨੇ ਹੈ, ਹਰੀ ਦਾ ਸ਼ਬਦ ਪੜੋ ਬਸ। ਜੇ ਰਾਗ ਵਿੱਚ ਪੜ੍ਹਨਾ, ਕੀਰਤਨ ਕਰਨਾ, ਹੋਰ ਕੋਈ ਚੀਜ਼ ਨਹੀਂ ਗਾਉਣੀ, ਕਿਉਂਕਿ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਸ ਕਰਕੇ ਹਰੀ ਦਾ ਹੀ ਸ਼ਬਦ ਗਾਇਨ ਕਰੋ, ਮਨ ਜਿੰਨੀ ਵਸਾਇਆ। ਪੂਰੀ ਪੰਗਤੀ ਸ਼ਬਦੋ ਤਾਂ ਗਾਵੋ ਹਰੀ ਕੇਰਾ, ਹਰੀ ਦਾ ਸ਼ਬਦ ਗਾਇਨ ਤਾਂ ਕਰੋ, ਪਰ ਉਹਨਾਂ ਨਾਲ ਮਿਲ ਕੇ ਕਰੋ, ਮਨ ਜਿੰਨੀ ਵਸਾਇਆ। ਜਿਨ੍ਹਾਂ ਨੇ ਮਨ ਦੇ ਵਿੱਚ ਸ਼ਬਦ ਨੂੰ ਵਸਾ ਲਿਆ, ਤੁਸੀਂ ਵੀ ਉਹਨਾਂ ਦੇ ਕੋਲ ਬੈਠ ਕੇ ਸ਼ਬਦ ਦਾ ਗਾਇਨ ਕਰੋ, ਤਾਂ ਕਿ ਤੁਹਾਡੇ ਮਨ ਵਿੱਚ ਵੀ ਸ਼ਬਦ ਵਸ ਜਾਵੇ। ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਹੀ ਨਹੀਂ, ਉਹਨਾਂ ਕੋਲ ਬਹਿ ਕੇ ਲਾਭ ਨਹੀਂ ਮਿਲਦਾ, ਕਿਉਂਕਿ ਉਹ ਤਾਂ ਬਾਹਰੀ ਗਿਆਨ ਹੈ। ਉਹ ਤਾਂ ਬਾਹਰੋਂ ਤਾਂ ਜਿੰਨਾ ਸੋਹਣਾ ਮਰਜ਼ੀ ਬਹੁਤ ਕੁਝ ਹੈ, ਬੜੇ ਗਵਈਏ ਬੈਠੇ ਨੇ, ਬੜੇ ਕੀਰਤਨੀਏ ਬੈਠੇ ਨੇ, ਬੜੇ ਗਾਉਣ ਵਾਲੇ ਬੈਠੇ ਨੇ, ਪਰ ਮਹਾਰਾਜ ਕਹਿੰਦੇ ਵਿਰਲੇ ਹਿਰਦੇ ਵਸਾਇਆ, ਹਿਰਦੇ 'ਚ ਤਾਂ ਕਿਸੇ ਕਿਸੇ ਨੇ ਵਸਾਇਆ, ਉਹ ਤਾਂ ਸਾਰੇ ਵਪਾਰੀ ਨੇ ਪੈਸਿਆਂ ਦੇ। ਹੁਣ ਮੈਂ ਉਹੋ ਜਿਹਾ ਕਹਿੰਦੇ ਬੰਦਾ ਲੱਭਦਾ ਜਿਹਨੇ ਹਿਰਦੇ 'ਚ ਵਸਾਇਆ, ਮੈਂ ਉਹਦੇ ਕੋਲ ਬੈਠ ਕੇ ਪੜ੍ਹਾਂ, ਬੜਾ ਫਰਕ ਪੈਂਦਾ। जिन्ह ने अपने मन में एकाग्र किया हुंदा ना उन्होंने कोल बैठ के पढ़िए मन जाता ही नहीं किसी पासे, इन्ना मन टिकाओ च हो जाता, इन्ना एकाग्रता हो जाता। तो जे चंचल मन वालों को बैठ के भावें पाठ करी भी जाइए तो उन्होंने चंचलताई का प्रभाव साढ़े उत्ते भी पै जाता। इस करके सतगुरु महाराज कहने मन जिन्नी वसाया, जिन्होंने मन के अंदर शब्द को वसाया, जिन्होंने शब्द को कमाया है, उन्होंने कोल बैठ के पाठ करो, उन्होंने कोल बैठ के कीर्तन करो, टिकिया हुई रूहां के कोल बैठो, हिलिया रूहां तो आप बेचारियां डोलदियां फिरदियां उन्होंने कोल बैठ के की प्राप्ति होनी है, टिकिया हुई महापुरशां कोल बैठो, गुरमुखां कोल बैठो। कह नानक आनंद होवा सतगुरु मैं पाया। सतगुरु जी फरमाते हैं कि आनंद ही आनंद हो गया मेरे अंदर, द्वेष तो रहत हो गया क्योंकि मैं सतगुरु की प्राप्ति कर ली। पूरे सतगुरु कितने मिलते हैं? पूरे सतगुरु तो किसी को मिलते ही नहीं, भागा तो बिना मिलते हैं। इस करके वड्डियां भागा करके आपां नूं सतगुरु की प्राप्ति हुई है। हुण अपने मन नूं कहिंदे ने बई मैं तो बाहरों शरीर करके तो मिलिया, अरे मन मेरे आ तू सदा रहो हर नाले। देख आपां नूं सतगुरु की प्राप्ति हुई है, बाणी प्राप्त हुई है, कीर्तन कथा मिलिया, गुरमंत्र मिलिया, मूल मंत्र मिलिया, बीज मंत्र मिलिया, माला मंत्र मिलिया, इन्ना ज्ञान मिल गया, इन्ना कुछ मिल गया। मेरिया मना तू किधर तुरिया फिरदा बाहर, तू सदा रहो हर नाले, तू हमेशा हरी नाल जुड़िया रहो तो हमेशा क्यों टुटदा वाहेगुरु नालों। माड़ा जा जुड़े कोई चंगी चीज खाण वाली देखी जरे टुट जाता, ओनू टुट के पैदा, मैनू पहला दो खाण नू, कोई कपड़ा देख लिया तां मन हिल जाता, जदों भी चंगे पदार्थ देखे माया देखी फिर मन हिल गया। महाराज ये तो बचावे सानू, जिहड़ी चीज देखदे आ उधर नूं मन तुर पैंदा। सतगुरु कहिंदे मन मेरिया तू सदा रहो हर नाले, भोजन छकना छक, पानी पीना पी, कपड़े पाने पा, जे प्रसाद छत्ती ही अमृत काए तिस ठाकुर को रख मन माए, जे प्रसाद सुगंधत न लावे तिसको सिमरत परमगत पावे, जे प्रसाद बसै सुखमंदर तिस त्याय सदा मन अंदर। तेनों इदा नहीं कहा भी तू ना खा रोटी, रोटी खा, बर्फियां खा, मिठाइया खा, कपड़े पा, पर तू दे जो कपड़े पाउन लगदा तो कपड़े च इन्नी सुरती टिक जाती तेरी, रब का नौ ही भुल जाता तेनों। तेनों इस गल से संगत च बुलाया, तेनों पक्का करना जब तू कपड़े पावे, जब तू रोटी खावे, जब तू कोई कोई किरिया करे तो पहला आखे तू सतनाम श्री वाहे गुरु, सतनाम श्री वाहे गुरु साहेब जीओ, सतनाम श्री वाहे गुरु साहेब जी, सतनाम श्री वाहे गुरु साहेब जी, सतनाम श्री वाहे गुरु। इस करके महाराज कहने हर नाल रहो, तू मन मेरे उत्ते टिप्पी है, इस करके मन नहीं बोलना, मन मन पोला नहीं बोलना, मम्मा नन्ना मन, मम्मा नन्ने सियारी मन, इथे उत्ते टिप्पी आ गई मन। हर नाल रहो तू मन मेरे, वाहेगुरु नाल मेरे मना तू सदा ही जुड़िया रहो, फिर की लाभ होवेगा? दुख सब विसारना, क्योंकि परमात्मा दे नाल जुड़न नाल ये फायदा कि दुख अपने आप ही खेड़ा छड जांदे ने, दुख सारे निवृत्त हो जांदे ने। सुते सिद्धि जुड़े रहो हर वक्त, अंगीकार हो करे तेरा, जे तू उहदे नाल जुड़िया रहे फिर वह तेरा अंगीकार भी करदा, पक्ष भी करदा, हू जो सदा हमारे पछा श्री अस्तो जो करी और अच्छा, अंगीकार करेगा वह तेरा, अंगीकार किया प्रभ अपने। इस करके दोखी सगले भैर वाल, अंगीकार वह करे तेरा, जदों तू हर वक्त ही गुरमंत्र नाल मूल मंत्र नाल जुड़िया रहेगा, बाणी पढ़ता रहेगा, फिर उन्हें आपे प्यार आता है, ये मेरा भगत है, इहदी रक्षा करनी है। कार्ज सब सवारना, कार्ज तेरे अपने आप ही सवार देने सारे, क्योंकि उन्हें पता इधर जुड़िया होया मैं ये काम करे आवां दौड़ के, फिर वह काम भी करे आउंदे ने सारे।